ਵਾਰ ਵਾਰ ਜੀਵ ਨੂੰ ਸਤਸੰਗ ਜੀ ਰਹਿੰਦਾ, ਇਹ ਕਰਮ ਗਤੀ ਹੈ। ਸੋ ਮਹਾਰਾਜ ਜੀ ਦੇ ਵੀ ਬਚਨ ਨੇ, ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ, ਜੋ ਕਰਤਾਰ ਨੇ ਲੇਖ ਲਿਖਿਆ ਸਤਸੰਗ ਜੀ, ਉਹ ਨੇਤ ਬਣਾਈ ਆਪਾਂ ਹੀ ਹੁੰਦੀ ਅਸਲ ਵਿੱਚ। ਆਪਣੇ ਕੀਤੇ ਹੋਏ ਕਰਮ ਹੀ ਜਿਹੜੇ ਕਿਰਿਆਮਾਨ ਨੇ ਸੰਚਿਤ ਬਣ ਜਾਂਦੇ ਨੇ, ਸੰਚਿਤ ਵਿੱਚੋਂ ਪ੍ਰਾਲਭਤ ਬਣਦੀ ਹੈ, ਪ੍ਰਾਲਭਤ ਸਾਰਿਆਂ ਨੂੰ ਸਤਸੰਗ ਦੀ ਭੋਗਣੀ ਪੈਂਦੀ ਹੈ। ਉਸੇ ਨੂੰ ਆਪਾਂ ਕੱਲ ਪ੍ਰਮਾਣ ਵਿਚਾਰਿਆ ਸੀ, ਮਹਾਰਾਜ ਜੀ ਨੇ ਆਖਿਆ ਆਪੇ ਬੀਜ ਆਪੇ ਹੀ ਖਾਹੋ। ਜੈਸਾ ਕਰਮਗਤੀ ਨਾਲ ਸਤਸੰਗ ਜੀ ਕੋਈ ਬੀਜ ਬੀਜੇਗਾ, ਉਹਦਾ ਫਲ ਉਹਨੂੰ ਜ਼ਰੂਰ ਭੋਗਣਾ ਪੈਂਦਾ। ਇਹ ਕਰਮਗਤੀ ਆ। ਉਵੇਂ ਵੀ ਕਰਮਾਂ ਦੀ ਬਾਬਤ ਬਹੁਤ ਕੁਝ ਲਿਖਿਆ। ਇਹ ਕਰਮਗਤੀ ਬਾਬਤ ਹੀ ਭਾਈ ਦਇਆ ਸਿੰਘ ਜੀ ਨੂੰ ਸਤਸੰਗ ਜੀ ਸਿੱਖਾਂ ਨੇ ਸਵਾਲ ਕੀਤੇ ਸਨ, ਅਤੇ ਉਹਨਾਂ ਨੇ ਉਹ ਪੰਜਵੀਂ ਰੁੱਤ ਵਿੱਚ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ, ਕਿਵੇਂ ਕਿਵੇਂ ਕਰਮ ਬਣਦਾ, ਫਿਰ ਕਿਹੜੇ ਕਰਮ ਦਾ ਫਲ ਕਿਵੇਂ ਭੋਗਣ ਵਾਸਤੇ ਜੀਵ ਆਤਮਾ ਨੂੰ ਵੱਖਰੇ ਵੱਖਰੇ ਸਰੀਰ ਪ੍ਰਾਪਤ ਹੁੰਦੇ ਹਨ। ਕਹਿਣ ਤੋਂ ਭਾਵ ਇਹ ਕਿ ਕਰਮਾਂ ਦਾ ਗੇੜ ਸਤਸੰਗ ਜੀ ਵਾਰ ਵਾਰ ਸੰਸਾਰ 'ਤੇ ਲੈ ਕੇ ਆਉਂਦਾ ਹੈ। ਜਿਵੇਂ ਦੇ ਕਰਮ ਹੋਣਗੇ ਉਸੇ ਤਰ੍ਹਾਂ ਦਾ ਪ੍ਰਮਾਤਮਾ ਨੇ ਫਲ ਭੁਗਤਾਉਣਾ ਹੈ।
ਪੂਰਵ ਕਰਮਾ ਤਾਹੇ ਫਲ ਦੇਤ।
ਸੋ ਕਹਿੰਦੇ ਨੇ ਜਿਹੜੇ ਪੂਰਵਲੇ ਕਰਮ ਨੇ ਉਹ ਜਦੋਂ ਫਲ ਦਿੰਦੇ ਹਨ ਤਾਂ
ਸੁਣ ਤੇ ਸਾਧ ਤਬ ਨਿਹ ਕੇ ਆਇਓ।
ਸੁਣ ਕੇ ਉਹਨੂੰ ਸਾਧੂ ਨੂੰ ਉਸ ਵਿਦਵਾਨ ਪੰਡਿਤ ਦੀ ਗੱਲ 'ਤੇ ਫਿਰ ਮਨ ਵਿੱਚ ਭਰੋਸਾ ਹੋ ਗਿਆ, ਨਿਸ਼ਚਾ ਆ ਗਿਆ ਹੈ।
ਬਿਨਾਂ ਕਰਮ ਦੁੱਖ ਸੁੱਖ ਨਹਿ ਪਾਇਓ।
ਕਿਉਂਕਿ ਕਰਮਾਂ ਤੋਂ ਬਿਨਾਂ ਦੁੱਖ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਇਸ ਗੱਲ ਦਾ ਨਿਸ਼ਚਾ ਹੋ ਗਿਆ ਤੇ ਮਨ ਵਿੱਚੋਂ ਜਿਹੜੀ ਚਿੰਤਾ ਸੀ ਖਤਮ ਹੋ ਗਈ। ਗੁਰੂ ਸਾਹਿਬ ਜੀ ਦੇ ਸਤਸੰਗ ਜੀ ਬਚਨ ਨੇ, ਹਜ਼ੂਰ ਨੇ ਕਿਰਪਾ ਕੀਤੀ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ, ਕੋ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਕਹਿੰਦੇ ਨੇ ਦੇਖੋ ਸਾਰੇ ਦੁੱਖ ਸੁੱਖ, ਜਰਾ ਬੁਢੇਪੇ 'ਚ ਸਤਸੰਗ ਜੀ ਦੁੱਖ, ਮਰੀ ਦੀ ਬਿਮਾਰੀ, ਇਸੇ ਤਰ੍ਹਾਂ ਸੱਪ ਦਾ ਲੜ ਜਾਣਾ, ਕੋਈ ਹੋਰ ਕਰਮ ਗਤੀ ਅਨੁਸਾਰ ਜਿੰਨੇ ਦੁੱਖ ਨੇ, ਕਹਿੰਦੇ ਗੁਰਮੁਖੋ ਸਾਰੇ ਪਰਮਾਤਮਾ ਦੇ ਵਸ ਵਿੱਚ। ਇਹ ਗੁਰਬਾਣੀ ਦਾ ਪ੍ਰਮਾਣ ਹੈ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ, ਕੋ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਕਿਸੇ ਤਰ੍ਹਾਂ ਦਾ ਕੋਈ ਦੁੱਖ ਕੋਈ ਸੁੱਖ ਪਰਮਾਤਮਾ ਦੀ ਆਗਿਆ ਤੋਂ ਬਿਨਾਂ ਸਤਸੰਗ ਜੀ ਨਾ ਲੱਗਦਾ ਤੇ ਨਾ ਲੈਂਦਾ। ਕਰਮ ਗਤੀ ਅਨੁਸਾਰ ਪਰਮੇਸ਼ਰ ਨੇ ਫਲ ਦੇਣਾ ਹੁੰਦਾ ਹੈ। ਉਹ ਫਲ ਭੋਗਣ ਵਾਸਤੇ ਜਿਵੇਂ ਦੇ ਕਰਮ ਹੋਣਗੇ ਉਸੇ ਤਰ੍ਹਾਂ ਦਾ ਸਤਸੰਗ ਜੀ ਫਿਰ ਜੀਵ ਨੂੰ ਫਲ ਭੋਗਣ ਵਾਸਤੇ ਸੰਸਾਰ 'ਤੇ ਆਉਣਾ ਪੈਂਦਾ। ਜਦੋਂ ਇਸ ਗੱਲ ਦਾ ਪਤਾ ਲੱਗਾ ਫਿਰ ਉਹਦੇ ਮਨ ਦੀ ਤਸੱਲੀ ਹੋ ਗਈ, ਨਿਸ਼ਚਾ ਹੋ ਗਿਆ ਉਸਦਾ।
ਸ੍ਰੀ ਗੁਰ ਭਨੇ ਸਾਚ ਦਿਜ ਕਹਿਓ।
ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਹੁਣ ਗੁਰੂ ਰਾਮਦਾਸ ਮਹਾਰਾਜ ਜੀ ਦੱਸ ਰਹੇ ਭਾਈ ਤੀਰਥੇ ਨੂੰ, ਉਹ ਕਹਿਣ ਲੱਗੇ ਦੇਖ ਪੰਡਿਤ, ਉਹਨੇ ਪੰਡਿਤ ਨੇ ਝੂਠ ਕੋਈ ਨਹੀਂ ਸੀ ਬੋਲਿਆ, ਗਊ ਗਈ ਸੀ ਵਾਕਿਆ ਹੀ, ਤੇ ਉਹਨੇ ਹੱਥ ਦੇ ਇਸ਼ਾਰੇ ਨਾਲ ਆਖਿਆ ਇਸ ਪਾਸੇ ਗਈ ਹੈ, ਆਖਿਆ ਤਾਂ ਸੱਚ ਹੀ ਸੀ ਉਸਨੇ।
ਧੇਨ ਬਤਾਏ ਇਤੋ ਦੁੱਖ ਲਹਿਓ।
ਤੇ ਬੋਲਣ ਸੱਚ ਬੋਲਣ ਕਰਕੇ ਉਹਨੂੰ ਇਹ ਦੁੱਖ ਕੱਟਣਾ ਸੋ ਭੋਗਣਾ ਪਿਆ, ਕਿਉਂਕਿ ਬੋਲਿਆ ਭਾਵੇਂ ਸੱਚ ਸੀ ਪਰ ਵਿਚਾਰ ਕੇ ਨਹੀਂ ਬੋਲਿਆ। ਉਵੇਂ ਮਹਾਰਾਜ ਜੀ ਨੇ ਦੱਸ ਦਿੱਤਾ ਪਹਿਲਾਂ ਵੀ ਸੱਚ ਵਰਗਾ ਸਤਸੰਗ ਜੀ ਹੋਰ ਪੁੰਨ ਕੋਈ ਨਹੀਂ, ਸੱਚ ਪਰਮਾਤਮਾ ਨਾਲ ਮਿਲਾਉਂਦਾ ਹੈ, ਸੱਚ ਵਿੱਚ ਆਪ ਪਰਮਾਤਮਾ ਦਾ ਵਾਸ ਹੈ ਤੇ ਸੱਚ ਦੇ ਸੰਗੀ ਗੁਰੂ ਸਾਹਿਬ ਜੀ ਹੁੰਦੇ। ਪਰ ਕਹਿੰਦੇ ਫਿਰ ਵੀ ਇੱਕ ਸੂਖਮ ਭੇਦ ਹੁੰਦਾ ਵੀ ਜਿੱਥੇ ਕਿਸੇ ਦੀ ਜਾਨ ਚਲੀ ਜਾਏ, ਕਿਸੇ ਬੇਗਨਾਹ ਨੂੰ ਗੁਨਾਹਗਾਰ ਸਾਬਤ ਕਰਕੇ ਸਤਸੰਗ ਜੀ ਕਿਸੇ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਵੇ, ਉਸ ਸੱਚ ਦੇ ਕਹਿਣ ਨਾਲੋਂ ਕਹਿੰਦੀ ਉੱਥੇ ਚੁੱਪ ਭਲੀ ਹੁੰਦੀ। ਫਿਰ ਉਵੇਂ ਸਦਾ ਸੱਚ ਬੋਲਣਾ, ਸੱਚ ਦਾ ਪੱਲਾ ਕਦੇ ਵਾਸਤੇ ਨਹੀਂ ਸਿੱਖ ਨੇ ਛੱਡਣਾ ਹੈ।
ਸ਼ਾਰਤ ਕਰ ਜਿਸ ਹੱਥ ਬਤਾਈ।
ਕਹਿੰਦੇ ਇਸ਼ਾਰਾ ਕਰਕੇ ਹੱਥ ਨਾਲ ਜਿਸ ਪਾਸੇ ਗਊ ਗਈ ਹੋਈ ਦੱਸੀ ਸੀ,
ਸੋ ਕਟਵਾਏ ਪੀੜ ਕੋ ਭਾਈ।
ਕਹਿੰਦੇ ਉਹ ਕੱਟਿਆ ਗਿਆ, ਕਰਮ ਦਾ ਫਲ ਮਿਲਿਆ ਤੇ ਬੜੀ ਪੀੜ ਝੱਲਣੀ ਪਈ, ਦੁੱਖ ਝੱਲਣਾ ਪਿਆ ਹੈ।
ਪੂਰਬ ਕਰਮ ਫਲ ਮਿੜ ਤੋ ਨਾਹੀਂ।
ਹਜ਼ੂਰ ਨੇ ਆਖਿਆ ਪੂਰਬਲੇ ਕਰਮਾਂ ਦਾ ਫਲ ਮਿੜਦਾ ਨਹੀਂ। ਇਹੀ ਪੰਕਤੀ ਬਾਣੀ ਦੀ ਆਪਾਂ ਪੜ੍ਹੀ ਨਾ ਪਹਿਲਾਂ, ਪੂਰਬਲੋ ਕਰਮ ਕ੍ਰਿਤ ਨਾ ਮਿਟੈ ਰੀ ਘਰ ਗਏ ਹਨ ਤਾਂ ਤੇ ਮੋਹ ਜਾਤੀ ਦੇ ਰਾਮ ਚ ਨਾਮ ਭਗਤ ਤਰਲੋਚਨ ਜੀ ਦੀ ਇਹ ਪੰਕਤੀ ਹੈ। ਗੁਰੂ ਸਾਹਿਬ ਜੀ ਦੇ ਬਚਨ ਨੇ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਇਹ ਆਪਣੀ ਸਿਆਣਪ ਨਾਲ ਸਤਸੰਗ ਜੀ ਆਪਾਂ ਆਪਣਾ ਲੇਖ ਨਹੀਂ ਬਦਲ ਸਕਦੇ। ਜਿੰਨੀਆਂ ਮਰਜ਼ੀ ਕੋਈ ਚਤਰਾਈਆਂ ਕਰੇ, ਜਿੰਨੀਆਂ ਮਰਜ਼ੀ ਚਲਾਕੀਆਂ ਜਾਣਦਾ ਹੋਵੇ, ਜਿੰਨੀਆਂ ਮਰਜ਼ੀ ਸਿਆਣਪਾਂ ਵਰਤ ਲਵੇ, ਕਰਮ ਗਤੀ ਨੂੰ ਸਤਸੰਗ ਜੀ ਕਿਸੇ ਸਿਆਣਪ ਨਾਲ ਕਦੇ ਨਹੀਂ ਮਿਟਿਆ ਜਾ ਸਕਦਾ। ਹਾਂ, ਇੱਕ ਰਸਤਾ ਜ਼ਰੂਰ ਹੁੰਦਾ ਹੈ, ਗੁਰੂ ਸਾਹਿਬ ਜੀ ਦੀ ਮਿਹਰ ਦੀ ਨਜ਼ਰ ਪੈ ਜਾਵੇ ਤੇ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਅੱਗੇ ਸਤਸੰਗ ਜੀ ਕਰਮ ਗਤੀ ਬਲਵਾਨ ਨਹੀਂ ਹੁੰਦੀ। ਉਵੇਂ ਕਰਮਾਂ ਦੀ ਘਾਟ ਕੋਈ ਹੈ ਨਹੀਂ, ਜ਼ਰੂਰ ਕਰਮ ਭੋਗਣੇ ਪੈਣਗੇ। ਪਰ ਮਹਾਰਾਜ ਜੀ ਦੀ ਬਾਣੀ ਦੇ ਬਚਨ ਨੇ, ਹਜ਼ੂਰ ਕਹਿੰਦੇ ਨੇ ਧਰਮ ਰਾਏ ਅਬ ਕਹਾਂ ਕਰੈ ਗੋ ਜੋ ਫਾਟਿਓ ਸਗਲੋ ਲੇਖਾ। ਜੇ ਗੁਰੂ ਸਾਹਿਬ ਜੀ ਲੇਖੇ ਵਾਲਾ ਕਾਗਜ਼ ਹੀ ਪਾੜ ਦੇਣ ਫਿਰ ਧਰਮਰਾਜ ਸਤਸੰਗ ਜੀ ਕੁਝ ਨਹੀਂ ਕਰ ਸਕਦਾ, ਉਹ ਕੋਈ ਲੇਖਾ ਜੋਖਾ ਪੁੱਛ ਹੀ ਨਹੀਂ ਸਕਦਾ। ਫਿਰ ਪ੍ਰਾਲਬਧ ਖਤਮ ਹੋ ਜਾਵੇਗੀ, ਭੋਗਣ ਵਾਸਤੇ ਵਾਰ ਵਾਰ ਨਹੀਂ ਆਉਣਾ ਪਵੇਗਾ। ਮਹਾਰਾਜ ਜੀ ਮਿਹਰ ਦੀ ਨਜ਼ਰ ਪਾ ਦੇਣ। ਆਪਾਂ ਇਤਿਹਾਸ ਵਿੱਚੋਂ ਤੁਸੀਂ ਪ੍ਰਸੰਗ ਸੁਣਿਆ ਹੋਵੇਗਾ, ਕਾਜੀ ਸਲਾਰਦੀਨ ਆਇਆ ਸੀ ਹਜ਼ੂਰ ਦਸਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਤੇ ਮੇਵੜਾ ਅਰਦਾਸ ਕਰਦਾ ਸੀ, ਸਿੱਖ ਆਣ ਕੇ ਮੱਥਾ ਟੇਕਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਬਖਸ਼ਾਂ ਵਾਲੇ ਕਰਦੇ ਆ। ਉਹਨੂੰ ਸ਼ੰਕਾ ਪਿਆ, ਉਹ ਕਹਿਣ ਲੱਗਾ ਮਹਾਰਾਜ ਬਾਣੀ ਵਿੱਚ ਹੀ ਇੱਕ ਥਾਂ 'ਤੇ ਇਹ ਬਚਨ ਆਉਂਦਾ ਵੀ ਲੇਖ ਮਿਟ ਨਹੀਂ ਸਕਦਾ ਤੇ ਫਿਰ ਜਿਹੜੀਆਂ ਤੁਸੀਂ ਬਖਸ਼ਾਂ ਕਰਦੇ ਜੇ ਕਿਸੇ ਨੂੰ ਤੰਦਰੁਸਤੀ, ਕਿਸੇ ਨੂੰ ਆਤਮ ਗਿਆਨ, ਕਿਸੇ ਨੂੰ ਦੁੱਧ ਪੁੱਤਰ, ਕਿਸੇ ਨੂੰ ਕੁਝ, ਕਿਸੇ ਨੂੰ ਕੁਝ, ਇਹ ਕੀ ਭਰਮ 'ਚ ਨਹੀਂ ਪਾ ਰਹੇ ਤੁਸੀਂ ਸਿੱਖਾਂ ਨੂੰ? ਮਹਾਰਾਜ ਸਾਹਿਬ ਜੀ ਨੇ ਆਖਿਆ ਨਹੀਂ ਕਾਜੀ ਸਾਹਿਬ ਭਰਮ 'ਚ ਨਹੀਂ ਪਾ ਰਹੇ। ਅਸਲ ਵਿੱਚ ਗੁਰੂ ਘਰ ਵਿੱਚ ਇਹ ਬਖਸ਼ਿਸ਼ ਬਰਕਤ ਹੁੰਦੀ ਹੈ ਜੋ ਅਸੀਂ ਕਹਿ ਰਹੇ ਹਾਂ। ਕਹਿੰਦੇ ਫਿਰ ਇਹ ਲੇਖ ਦਾ ਕੀ ਬਣੇਗਾ? ਇਹ ਵੀ ਤਾਂ ਬਾਣੀ ਦੇ ਬਚਨ ਨੇ ਨਾ ਵੀ ਲੇਖ ਮਿਟ ਨਹੀਂ ਸਕਦਾ, ਅੱਖਰਾਂ 'ਚ ਕੋਈ ਵਾਧਾ ਘਾਟਾ ਨਹੀਂ ਹੋਣਾ। ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਮੋਹਰ ਮੰਗਾਈ ਸੀ, ਮੋਹਰ ਉਹਨੂੰ ਫੜਾ ਕੇ ਆਖਿਆ ਪਾੜੇ ਦੇ ਉੱਪਰ ਕੀ ਲਿਖਿਆ? ਉਹ ਕਹਿਣ ਲੱਗਾ ਜੀ ਮੋਹਰ ਦੇ ਅੱਖਰ ਪੁੱਠੇ ਨੇ, ਪੜ੍ਹੇ ਨਹੀਂ ਜਾਂਦੇ। ਸਤਿਗੁਰਾਂ ਨੇ ਸਿਆਹੀ ਲਾ ਕੇ ਸਾਧ ਸੰਗਤ ਜੀ ਕਾਗਜ਼ 'ਤੇ ਲਾ ਦਿੱਤੀ ਅਤੇ ਉਸੇ ਵੇਲੇ ਉਹਨੇ ਪੜ੍ਹ ਦਿੱਤਾ, ਦੇਗ ਤੇਗ ਫਤਿਹ ਨੁਸਰਤ ਬੇਦ ਰੰਗ। ਮਹਾਰਾਜ ਆਪ ਜੀ ਦੀ ਸ਼ਾਹੀ ਮੋਹਰ ਹੈ ਅਤੇ ਆਹ ਉਹਦੇ ਅੱਖਰ ਨੇ। ਮਹਾਰਾਜ ਨੇ ਆਖਿਆ ਦੇਖੋ ਕਾਜੀ ਸਾਹਿਬ, ਅੱਖਰ ਤਾਂ ਕੋਈ ਨਹੀਂ ਬਦਲਿਆ, ਪਹਿਲਾਂ ਨਹੀਂ ਪੜ੍ਹੇ ਗਏ ਕਿਉਂਕਿ ਪੁੱਠੇ ਸਨ, ਹੁਣ ਸਿੱਧੇ ਹੋ ਗਏ ਅਤੇ ਤੁਸੀਂ ਪੜ੍ਹ ਲਏ ਨੇ। ਤਬਦੀਲੀ ਕੋਈ ਨਹੀਂ ਕੀਤੀ, ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਮੱਥਾ ਲਾਉਣ ਕਰਕੇ ਪੁੱਠਿਆਂ ਤੋਂ ਸਿੱਧੇ ਜ਼ਰੂਰ ਹੋ ਜਾਂਦੇ ਆ, ਅੱਖਰਾਂ ਦੇ ਵਿੱਚ ਭਾਵੇਂ ਕੋਈ ਫਰਕ ਨਾ ਪਵੇ, ਲੇਖ ਤਾਂ ਵਾਕਿਆ ਨਹੀਂ ਮਿਟੇਗਾ, ਪਰ ਮਹਾਰਾਜ ਜੀ ਮਿਹਰ ਕਰਨਗੇ ਸਾਧ ਸੰਗਤ ਜੀ ਉਹਨੂੰ ਪੁੱਠਿਆਂ ਤੋਂ ਸਿੱਧੇ ਕਰ ਦੇਣਗੇ। ਵਿਦਵਾਨ ਕਹਿੰਦੇ ਨੇ ਗੁਰ ਧੂੜੀ ਬੁਰੇ ਲੇਖ ਮਿਟਾਏ, ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਆਈਦਾ। ਇਉਂ ਗੁਰੂ ਸਾਹਿਬ ਜੀ ਦੀ ਕਿਰਪਾ ਵਰਤ ਜਾਂਦੀ ਹੈ, ਮਿਹਰ ਦੀ ਨਜ਼ਰ ਨਾਲ ਤੱਕ ਲੈਣਗੇ ਅਤੇ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁੱਖ ਵਿਦਾਰਿਓ। ਮਿਹਰ ਦੀ ਨਜ਼ਰ ਵਿੱਚੋਂ ਸਾਧ ਸੰਗਤ ਜੀ ਮਹਾਰਾਜ ਜੀ ਦੀ ਵਿੱਚੋਂ ਸਾਰੇ ਸੁੱਖ ਨਿਕਲ ਆਉਣਗੇ। ਉਵੇਂ ਕਰਮਗਤੀ ਬਲਵਾਨ ਹੈ, ਪਰ ਸਤਿਗੁਰਾਂ ਦੇ ਬਚਨ ਅੱਗੇ ਬਲਵਾਨ ਨਹੀਂ, ਮਹਾਰਾਜ ਜੀ ਦੀ ਮਿਹਰ ਅੱਗੇ ਬਲਵਾਨ ਨਹੀਂ। ਗੁਰੂ ਸਾਹਿਬ ਜੀ ਜਿਹਨੂੰ ਬਖਸ਼ਣਾ ਚਾਹੁਣਗੇ ਉਹਦੇ ਸਾਧ ਸੰਗਤ ਜੀ ਫਿਰ ਕਰਮ ਮਹਾਰਾਜ ਦੀ ਮਿਹਰ ਅੱਗੇ ਬਲਵਾਨ ਕਦੇ ਨਹੀਂ ਹੋ ਸਕਦੇ। ਮਹਾਰਾਜ ਨੇ ਜਿਸ ਨੂੰ ਬਖਸ਼ ਦਿੱਤਾ ਬਖਸ਼ ਦਿੱਤਾ, ਫਿਰ ਉੱਥੇ ਕਰਮਗਤੀ ਸਤਿਗੁਰੂ ਜੀ ਖਤਮ ਕਰ ਦਿੰਦੇ। ਇਸੇ ਲਈ ਗੁਰੂ ਸਾਹਿਬ ਜੀ ਨੂੰ ਸਾਧ ਸੰਗਤ ਜੀ ਸਰਬ ਕਲਾ ਸਮਰਾਥ ਆਖੀਦਾ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ ਨੇ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਇੱਥੇ ਇਹ ਨਹੀਂ ਆਖਿਆ ਵੀ ਮਹਾਰਾਜ ਦੋ ਚਾਰ ਬਖਸ਼ਾਂ ਕਰ ਸਕਦੇ, ਨਹੀਂ। ਤੀਸਰੇ ਪਾਤਸ਼ਾਹ ਕਹਿੰਦੇ ਨੇ ਉਹ ਸਾਰੇ ਕਾਰਜਾਂ ਨੂੰ ਕਰਨ ਦੀ ਸਮਰੱਥਾ ਰੱਖਦਾ, ਕੁਝ ਵੀ ਕਰ ਸਕਦੇ ਮਹਾਰਾਜ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਕਹਿੰਦੇ ਪਰਮਾਤਮਾ ਦਾ ਰੂਪ ਗੁਰੂ ਹੈ, ਪਰਮਾਤਮਾ ਵਾਲੀ ਸ਼ਕਤੀ ਗੁਰੂ 'ਚ ਸਾਧ ਸੰਗਤ ਜੀ ਅਸਲ ਵਿੱਚ ਵਰਤਦੀ ਹੈ, ਇਸ ਕਰਕੇ ਗੁਰੂ ਸਾਹਿਬ ਜੀ ਜਿਹਨੂੰ ਬਖਸ਼ ਦੇਣਗੇ ਉਹ ਬਖਸ਼ਿਆ ਜਾਵੇਗਾ, ਉਹਦੀ ਕਰਮਗਤੀ ਫਿਰ ਕਦੀ ਨਹੀਂ ਵਿਚਾਰੀ ਜਾਵੇਗੀ। ਪਰ ਆਪਣੀ ਸਿਆਣਪ ਨਾਲ, ਆਪਣੀ ਚਤਰਾਈ ਕਰਕੇ, ਆਪਣੀਆਂ ਚਲਾਕੀਆਂ ਕਰਕੇ ਆਪਣੇ ਕਰਮਗਤੀ ਦੇ ਫਲ ਤੋਂ ਸਾਧ ਸੰਗਤ ਜੀ ਕਦੀ ਕੋਈ ਨਹੀਂ ਬਚ ਸਕਦਾ।
ਪੂਰਬ ਕਰਮ ਫਲ ਮਿੜ ਤੋਂ ਨਾਹੀ,
ਹਜ਼ੂਰ ਨੇ ਆਖਿਆ ਭਾਈ ਤੀਰਥੇ, ਪੂਰਬਲੇ ਕੀਤੇ ਹੋਏ ਕਰਮਾਂ ਦਾ ਫਲ ਨਹੀਂ ਮਿਟਦਾ। ਹੁਣ ਭਗਤ ਤ੍ਰਿਲੋਚਨ ਜੀ ਨੇ ਇਹੀ ਬਚਨ ਕੀਤੇ ਨਾ, ਪੂਰਬਲੋ ਕ੍ਰਿਤ ਕਰਮ ਨਾ ਮਿਟੈ ਰੀ ਘਰ ਗਿਹਣ, ਤਾਚੇ ਮੋਹ ਜਾਪੀਅਲੇ ਰਾਮ ਚੇ ਨਾਮ। ਭਗਤ ਜੀ ਕਹਿੰਦੇ ਨੇ ਪੂਰਬਲਾ ਕਰਮ ਮੇਰੀ ਸਿਆਣਪ ਨਾਲ ਨਹੀਂ ਮਿਟਣਾ, ਇਸ ਕਰਕੇ ਮੈਂ ਤੇਰਾ ਨਾਮ ਜਪਦਾ ਪਿਆ ਵੀ ਤੇਰੀ ਕਿਰਪਾ ਕਰਕੇ ਮਿਟ ਜਾਵੇਗਾ, ਤੂੰ ਚਾਹਵੇਂਗਾ ਤੇ ਰਹਿਮਤ ਹੋ ਜਾਵੇਗੀ। ਫਿਰ ਏਡੇ ਮਾਣ ਨਾਲ ਭਗਤ ਸਾਧ ਸੰਗਤ ਜੀ ਪ੍ਰਮਾਤਮਾ ਨੂੰ ਕਹਿੰਦੇ ਨੇ, ਉਹ ਕਹਿੰਦੇ ਤਾਵਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਾਸੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਉਹ ਕਹਿੰਦੇ ਹੇ ਜਗਤ ਗੁਰੂ, ਹੇ ਪ੍ਰਮਾਤਮਾ, ਤੇਰੀ ਸ਼ਰਨ ਵਿੱਚ ਆਉਣ ਦਾ ਕੀ ਲਾਭ ਹੈ ਜੇ ਸਾਡੀ ਕਰਮ ਗਤੀ ਵੀ ਨਹੀਂ ਮਿਟਣੀ, ਤਾਂ ਸਾਡੇ ਕੋਲੋਂ ਤਾਂ ਨਹੀਂ ਮਿਟਣੀ ਪਰ ਤੇਰੀ ਸ਼ਰਨ ਵਿੱਚ ਆਣ ਕੇ ਵੀ ਨਹੀਂ ਮਿਟਣੀ, ਫਿਰ ਕਿਉਂ ਆਏ ਤੇਰੀ ਹਜ਼ੂਰੀ 'ਚ? ਦੱਸ ਤਾਵਗੁਣ ਕਹਾ ਕਰਮ ਜਗਤ ਗੁਰਾ ਜੋ ਕਰਮ ਨਾ ਨਾਸੈ, ਜੇ ਸਾਡੇ ਕਰਮ ਨਾਸ ਨਹੀਂ ਕਰ ਸਕਣੇ ਤੂੰ ਫਿਰ ਕਿਉਂ ਆਣ ਕੇ ਮੱਥਾ ਟੇਕਣਾ, ਤੈਨੂੰ ਕਿਉਂ ਆਉਣਾ ਤੇਰੀ ਹਜ਼ੂਰੀ ਵਿੱਚ? ਸਿੰਘ ਸਰਨ ਕੱਤ ਜਾਈਐ ਜੋ ਜੰਬਕ ਗ੍ਰਾਸੈ, ਸਿੰਘ ਸ਼ੇਰ ਨੂੰ ਕਹਿੰਦੇ ਨੇ ਤੇ ਜੰਬਕ ਗਿੱਦੜ ਨੂੰ। ਭਗਤ ਜੀ ਕਹਿੰਦੇ ਨੇ ਜੇ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਗਿੱਦੜ ਦਾ ਹੀ ਡਰ ਸਤਾਈ ਜਾਵੇ ਤਾਂ ਫਿਰ ਸ਼ੇਰ ਦੀ ਸ਼ਰਨ 'ਚ ਜਾਣ ਦਾ ਲਾਭ ਕੀ, ਜੇ ਫਿਰ ਵੀ ਗਿੱਦੜਾਂ ਨੇ ਖਾ ਜਾਣਾ ਤਾਂ? ਸ਼ੇਰ ਦੀ ਸ਼ਰਨ 'ਚ ਤਾਂ ਆਈਦਾ ਵੀ ਹੁਣ ਗਿੱਦੜ ਕੁਝ ਨਹੀਂ ਵਿਗਾੜ ਸਕਦੇ। ਇਸ ਲਈ ਮਹਾਰਾਜ ਤੁਹਾਡੇ ਚਰਨਾਂ 'ਤੇ ਆਣ ਕੇ ਮੱਥਾ ਲਾਉਂਦੇ ਹਾਂ, ਭਾਈ ਮੇਰੀ ਚਲਾਕੀ ਕਰਕੇ ਤਾਂ ਨਾ ਇਹ ਕੱਟੇ ਜਾਣਗੇ ਪਰ ਤੁਹਾਡੀ ਮਿਹਰ ਕਰਕੇ ਜ਼ਰੂਰ ਕੱਟੇ ਜਾਣਗੇ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਾਧ ਸੰਗਤ ਜੀ ਵੱਡੀ ਹੁੰਦੀ ਹੈ ਕਿਉਂਕਿ ਉਹ ਸਰਬ ਕਲਾ ਸਮਰੱਥ ਹਨ, ਆਪਣੀ ਸਿਆਣਪ ਕਰਕੇ ਕਰਮ ਗਤੀ ਤੋਂ ਕੋਈ ਨਹੀਂ ਬਚ ਸਕਦਾ ਜੀ।
ਸੀਤਾ ਦੁੱਖ ਪਾਏ ਬਨ ਮਾਹੇ,
ਕਹਿਣ ਲੱਗੇ ਦੇਖੋ ਸੀਤਾ ਜੀ ਨੂੰ ਜਾਣਾ ਪਿਆ ਸੀ ਜੰਗਲਾਂ ਵਿੱਚ, ਕਰਮ ਗਤੀ ਸੀ ਐਸੀ।
ਗੁਰ ਦੇਜੈ ਸੰਤ ਧੇਨ ਦੁੱਖ ਪਾਵੇ,
ਜਿਸ ਸੱਚ ਦੇ ਬੋਲਣ ਕਰਕੇ, ਜਿਸ ਬਚਨ ਦੇ ਕਰਕੇ ਗੁਰੂ ਨੂੰ, ਬ੍ਰਾਹਮਣ ਨੂੰ, ਸੰਤ ਨੂੰ ਤੇ ਗਊ ਨੂੰ ਦੁੱਖ ਮਿਲ ਜਾਵੇ।
ਜਿਸ ਕੇ ਸਾਚ ਕਹੇ ਹੋਏ ਜਾਵੇ,
ਕਹਿੰਦੇ ਜਿਹੜਾ ਸੱਚ ਬੋਲਣ ਕਰਕੇ ਇਹਨਾਂ ਚਾਰਾਂ ਨੂੰ ਦੁੱਖ ਦਿੱਤਾ ਜਾ ਸਕਦਾ ਹੈ,
ਸੋ ਅਸ ਸਾਚ ਨਰਕ ਮਹਿ ਡਾਰੈ,
ਇਹੋ ਜਿਹਾ ਬੋਲਿਆ ਸੱਚ ਕਈ ਵਾਰ ਆਪ ਨੂੰ ਵੀ ਨਰਕਾਂ ਵਿੱਚ ਲੈ ਜਾਂਦਾ ਹੈ।
ਸੋ ਮਤਵੰਤ ਨਹਿ ਕਬਹੁ ਉਚਾਰੈ,
ਜਿਹੜੇ ਸ੍ਰੇਸ਼ਟ ਮਤ ਵਾਲੇ ਹੁੰਦੇ ਨੇ ਫਿਰ ਉੱਥੇ ਉਹ ਚੁੱਪ ਕਰ ਜਾਂਦੇ ਨੇ ਜਿੱਥੇ ਕਿਸੇ ਬੇਗਨਾਹ ਦੀ ਜਾਨ ਚਲੀ ਜਾਵੇ। ਇੱਕ ਪ੍ਰਸੰਗ ਸਾਧ ਸੰਗਤ ਜੀ ਲਿਖਿਆ ਸੀ, ਡਾਕਟਰ ਨੋਕ ਸਿੰਘ ਜੀ ਨੇ, ਉਹ ਕਹਿੰਦੇ ਇੱਕ ਵਾਰੀ ਨਿਹੰਗ ਸਿੰਘ ਰੇਲ ਵਿੱਚ ਸਫ਼ਰ ਕਰਦਾ ਪਿਆ ਸੀ, ਸਾਹਮਣੇ ਦੋ ਪਠਾਨ ਬੈਠੇ ਸਨ, ਇੱਕ ਬੀਬੀ ਬੁਰਕੇ ਵਾਲੀ ਨਾਲ ਬੈਠੀ ਸੀ। ਪਠਾਨ ਸਾਧ ਸੰਗਤ ਜੀ ਕੋਈ ਗੱਲ ਕਰਨ ਵਾਸਤੇ ਉੱਠ ਕੇ ਪਾਸੇ ਗਏ ਅਤੇ ਬੀਬੀ ਨੇ ਉਸ ਨਿਹੰਗ ਸਿੰਘ ਦੇ ਪੈਰ ਨੂੰ ਪੈਰ ਲਾਇਆ। ਉਹਨੇ ਆਪਣਾ ਪੈਰ ਪਿੱਛੇ ਕਰ ਲਿਆ, ਉਹਨੇ ਪੈਰ ਅੱਗੇ ਕਰਕੇ ਫਿਰ ਪੈਰ ਲਾਇਆ। ਨਿਹੰਗ ਸਿੰਘ ਨੇ ਸਮਝ ਲਿਆ ਵੀ ਕੋਈ ਗੜਬੜ ਹੈ। ਉਹਨਾਂ ਉਹਦੇ ਮੂੰਹ ਤੋਂ ਜਦੋਂ ਬੁਰਕਾ ਚੁੱਕਿਆ, ਉਹਦਾ ਮੂੰਹ ਬੱਧਾ ਪਿਆ ਸੀ ਅੰਦਰ ਕੱਪੜਾ ਦੇ ਕੇ। ਉਹਨਾਂ ਸ਼ੇਸ਼ੇ ਦੀ ਉਹਦਾ ਮੂੰਹ ਖੋਲਿਆ, ਕੱਪੜਾ ਕੱਢਿਆ ਤੇ ਆਖਿਆ, ਬੀਬੀ ਤੂੰ ਕੌਣ ਹੈ? ਉਹਨੇ ਕਿਹਾ, ਮੈਂ ਵੀ ਸਿੱਖਾਂ ਦੀ ਹਾਂ ਤੇ ਇਹ ਬਦੋ ਬਦੀ ਲਈ ਜਾਂਦੇ ਆ, ਮੇਰੀ ਬਚਾ ਕਰੋ, ਮੇਰੀ ਸਹਾਇਤਾ ਕਰੋ। ਅਜੇ ਗੱਲ ਚੱਲਦੀ ਪਈ ਸੀ ਉਹਨੇ ਚ, ਉਹਨੂੰ ਪਠਾਣ ਆ ਗਏ ਸਾਧ ਸੰਗਤ ਜੀ ਤੇ ਉਹ ਲੜਾਈ ਹੋਣ ਲੱਗ ਪਈ। ਇੱਕ ਪਠਾਣ ਮਾਰਿਆ ਗਿਆ, ਅਗਲੇ ਸਟੇਸ਼ਨ ਤੇ ਨਿਹੰਗ ਸਿੰਘ ਫੜੇ ਗਏ, ਉਹਨਾਂ ਦਾ ਨਾਮ ਲਿਖਿਆ ਕਾਲਾ ਸਿੰਘ। ਉਹਨਾਂ ਨੂੰ ਉੱਥੋਂ ਤਬਦੀਲ ਕਰਕੇ ਸਾਧ ਸੰਗਤ ਜੀ ਫਿਰ ਇਹ ਪੰਜਾਬ ਦੀ ਜੇਲ੍ਹ 'ਚ ਭੇਜਿਆ ਗਿਆ। ਪੰਜਾਬ ਵਿੱਚ ਉਸ ਵੇਲੇ ਅਕਾਲੀ ਲੀਡਰਾਂ ਨੇ ਕੋਈ ਮੋਰਚਾ ਲਾਇਆ ਸੀ ਤੇ ਉਹ ਅਕਾਲੀ ਉਸੇ ਜੇਲ੍ਹ ਵਿੱਚ ਥੋੜ੍ਹੀ ਦੇਰ ਲਈ ਬੰਦ ਕੀਤੇ ਗਏ। ਜਦੋਂ ਉੱਥੇ ਆਏ, ਨਿਹੰਗ ਸਿੰਘ ਨੇ ਉਹਨਾਂ ਅਕਾਲੀ ਲੀਡਰਾਂ ਨੂੰ ਦੱਸਿਆ ਵੀ ਮੈਂ ਤਾਂ ਇਸ ਕੇਸ ਵਿੱਚ ਆਇਆ, ਅਸਲ 'ਚ ਤਾਂ ਪਰਉਪਕਾਰ ਸੀ ਮੈਂ ਕੀਤਾ ਆਪਣੀ ਵੱਲੋਂ, ਪਰ ਪਤਾ ਨਹੀਂ ਦੇਖੋ ਇਹ ਕੀ ਬਣ ਗਿਆ। ਫਿਰ ਉਹਨਾਂ ਦੇ ਕਹਿਣ 'ਤੇ ਸਾਧ ਸੰਗਤ ਜੀ ਉਹਨੂੰ ਛੱਡ ਦਿੱਤਾ ਗਿਆ ਸੀ। ਕਹਿਣ ਤੋਂ ਭਾਵ ਇਹ ਭਈ ਕਿਸੇ ਬੇਗਨਾਹ ਨੂੰ ਗੁਨਾਹਗਾਰ ਜੇ ਤੁਹਾਡਾ ਕੋਈ ਬੋਲ ਸਾਬਤ ਕਰ ਦੇਵੇ ਤਾਂ ਉੱਥੇ ਚੁੱਪ ਭਲੀ ਹੁੰਦੀ। ਫਿਰ
ਜਿਸ ਸੱਚ ਤੇ ਦੁੱਖ ਪਾਵਹਿ ਪ੍ਰਾਣੀ,
ਜਿਸ ਸੱਚ ਦੇ ਬੋਲਣ ਕਰਕੇ ਕਿਸੇ ਬੇਗਨਾਹ ਨੂੰ ਦੁੱਖ ਦਿੱਤਾ ਜਾ ਸਕਦਾ ਹੈ, ਗੁਨਾਹਗਾਰ ਦੀ ਗੱਲ ਨਹੀਂ ਜੇ, ਬੇਗਨਾਹ ਨੂੰ, ਬੇਕਸੂਰ ਨੂੰ,
ਸੋ ਨਾ ਕਹੇ ਵਿਚਾਰ ਸੁਜਾਨੀ।
ਕਹਿੰਦੇ ਸਿਆਣੇ ਲੋਕ ਫਿਰ ਉੱਥੇ ਬੋਲਣ ਲੱਗੇ, ਵਿਚਾਰ ਕਰ ਲੈਂਦੇ ਹਨ।
ਅਪਰ ਸਰਬ ਵਿਵਹਾਰ ਮਜਹਰੇ,
ਕਹਿੰਦੇ ਬਾਕੀ ਸਾਰੇ ਵਿਹਾਰ ਵਿੱਚ ਸਾਰੀ ਜ਼ਿੰਦਗੀ ਹੀ
ਸੁਖ ਹਿਤ ਪਾਵਨ ਸੱਚ ਉਚਾਰੇ,
ਸੁਖ ਪਾਉਣ ਵਾਸਤੇ ਸਦਾ ਸੱਚ ਬੋਲਣਾ ਚਾਹੀਦਾ, ਸੱਚ ਤੋਂ ਸਾਧ ਸੰਗਤ ਜੀ ਕਦੇ ਕਿਨਾਰਾ ਨਹੀਂ ਕਰਨਾ ਚਾਹੀਦਾ।
ਝੂਠ ਸਮਾਨ ਪਾਪ ਨਹਿ ਕੋਈ,
ਇਹ ਵੀ ਬਚਨ ਹੁਣ ਚੇਤੇ ਰੱਖਣਾ। ਮਹਾਰਾਜ ਕਹਿੰਦੇ ਨੇ ਝੂਠ ਵਰਗਾ ਹੋਰ ਕੋਈ ਪਾ, ਕਬੀਰ ਸਾਹਿਬ ਨੇ ਆਖਿਆ ਜਹਾਂ ਝੂਠ ਤਹ ਪਾਪ, ਝੂਠ ਵਰਗਾ ਹੋਰ ਪਾਪ ਨਹੀਂ ਹੁੰਦਾ ਕੋਈ।
ਕਹੇ ਨਾ ਕਬਹੂ ਗੁਰ ਸਿੱਖ ਜੋਈ,
ਜਿਹੜਾ ਗੁਰੂ ਕਾ ਸਿੱਖ ਹੈ ਉਹ ਕਦੇ ਵਾਸਤੇ ਮਿਥਿਆ ਝੂਠਾ ਬਚਨ ਨਹੀਂ ਕਹਿੰਦਾ, ਝੂਠ ਨਹੀਂ ਬੋਲੇਗਾ।
ਜਹ ਪ੍ਰਾਣੀ ਮਰਬੇ ਤੇ ਛੁੱਟੇ,
ਜਿੱਥੇ ਕੋਈ ਪ੍ਰਾਣੀ ਸਾਧ ਸੰਗਤ ਜੀ ਮਰਨ ਤੋਂ ਛੁੱਟ ਜਾਣਾ ਹੋਵੇ,
ਕਿਦੋਂ ਪਰਿਓ ਕਿਹ ਸੰਕਟ ਮਿਟੇ,
ਕੋਈ ਬੇਕਸੂਰ ਬਹੁਤ ਸੰਕਟ ਵਿੱਚ ਦੁੱਖ ਵਿੱਚ ਪਿਆ ਹੋਵੇ ਤੇ ਉਹ ਛੁੱਟ ਸਕਦਾ ਹੋਵੇ,
ਤਹਾਂ ਝੂਠ ਹੈ ਸੱਚ ਸਮਾਨ।
ਉੱਥੇ ਮਹਾਰਾਜ ਨੇ ਆਖਿਆ ਜੇ ਕਿਸੇ ਮਿਥਿਆ ਬਚਨ ਕਰਨਾ ਪਏ ਤੇ ਉਹ ਵੀ ਸੱਚ ਸਮਾਨ ਹੀ ਹੁੰਦਾ। ਜੇ ਕਿਸੇ ਦੀ ਪਰਉਪਕਾਰ ਕੀਤਿਆਂ ਬੇਕਸੂਰ ਦੀ ਜਾਨ ਬਚਦੀ ਹੋਵੇ, ਕਿਸੇ ਦਾ ਦੁੱਖ ਕੱਟਿਆ ਜਾਣਾ ਹੋਵੇ ਤਾਂ
ਪਰ ਹਿੱਤ ਹਿੱਤੇ ਕਰੇ ਬਖਾਨ,
ਪਰਉਪਕਾਰ ਵਾਸਤੇ ਜੇ ਕੋਈ ਐਸਾ ਮਿਥਿਆ ਬਚਨ ਕਰ ਦੇਵੇ ਕੋਈ ਤਾਂ ਫਿਰ ਉਹਦਾ ਪਾਪ ਨਹੀਂ, ਪਰ ਇਹਦਾ ਅਰਥ ਉਲਟਾ ਨਾ ਲੈ ਲੈਣਾ, ਕਿਉਂਕਿ ਮਹਾਰਾਜ ਜੀ ਦੇ ਇਸ ਬਚਨ ਨੂੰ ਚੇਤੇ ਰੱਖਣਾ, ਝੂਠ ਵਰਗਾ ਪਾਪ ਹੋਰ ਕੋਈ ਨਹੀਂ ਹੁੰਦਾ। ਪਰ ਕਿਤੇ ਕਿਤੇ ਜੀਵਨ ਵਿੱਚ ਕੋਈ ਐਸਾ ਸਾਧ ਜੀ ਛਣ, ਕੋਈ ਐਸੀ ਘੜੀ ਆ ਜਾਵੇ ਭਈ ਸਾਡੇ ਕਿਸੇ ਬਚਨ ਕਰਕੇ ਬੇਗਨਾ ਮਰ ਜਾਵੇ, ਜਾਂ ਸਾਡੇ ਕਿਸੇ ਬਚਨ ਕਰਕੇ ਕੋਈ ਬੇਗਨਾ ਛੁੱਟ ਸਕਦਾ ਹੋਵੇ ਤੇ ਵਿਚਾਰ ਕਰਨੀ ਚਾਹੀਦੀ ਹੈ।
ਗੁਰ ਤੇ ਬਚਨ ਤੀਰਥੇ ਸੁਣੇ,
ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਇਹ ਪਾਵਨ ਪਵਿੱਤਰ ਬਚਨ ਉਹਨਾਂ ਦੇ ਪਵਿੱਤਰ ਮੁਖ ਤੋਂ ਜਦੋਂ ਭਾਈ ਤੀਰਥੇ ਜੀ ਨੇ ਸੁਣੇ ਤਾਂ ਜੀ
ਕਰੇ ਕਮਾਵਣ ਤੇ ਮਨ ਮਨੇ,
ਉਸੇ ਤਰ੍ਹਾਂ ਜਿਵੇਂ ਹਜ਼ੂਰ ਨੇ ਬਚਨ ਕੀਤੇ ਸਨ ਭਾਈ ਤੀਰਥੇ ਨੇ ਕਮਾਉਣੇ ਸ਼ੁਰੂ ਕਰ ਦਿੱਤੇ ਹਨ।
ਬਹੁਤ ਸਾਜ ਪਰਮ ਗਤ ਪਾਈ,
ਸੱਚ ਬੋਲਣ ਲੱਗ ਪਿਆ ਤੇ ਕਹਿੰਦੇ ਸੱਚ ਬੋਲ ਕੇ ਹੀ ਸਾਧ ਸੰਗਤ ਜੀ ਸੱਚ ਵਿੱਚ ਉਹ ਲੀਨ ਹੋ ਗਿਆ, ਪਰਮ ਗਤੀ ਪ੍ਰਾਪਤ ਹੋਈ ਭਾਈ ਤੀਰਥੇ ਨੂੰ।
ਪਰਿਓ ਰਹਿਓ ਸਤਿਗੁਰ ਸ਼ਰਣਾਈ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਹੀ ਪਿਆ ਰਿਹਾ ਸਾਰੀ ਜ਼ਿੰਦਗੀ।
ਬਿਸ਼ਨ ਦਾਸ ਮਾਣਕ ਚੰਦਪੁਰ,
ਕਹਿੰਦੇ ਹੁਣ ਤਿੰਨ ਸਿੱਖ ਹੋਰ ਮਹਾਰਾਜ ਦੀ ਹਜ਼ੂਰੀ ਚ ਆਏ ਨੇ, ਇੱਕ ਭਾਈ ਬਿਸ਼ਨ ਦਾਸ, ਇੱਕ ਮਾਣਕ ਚੰਦ ਤੇ ਇੱਕ ਭਾਈ ਪੂਰੋ ਜੀ।
ਤਿੰਨ ਆਏ ਗੁਰੂ ਹਜ਼ੂਰੇ,
ਤਿੰਨਾਂ ਨੇ ਆਣ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਦਰਸ਼ਨ ਕਰਕੇ ਨਮਸਕਾਰ ਕੀਤੀ ਹੈ।
ਚਰਨ ਕਮਲ ਪਰ ਕਰਿਓ ਪ੍ਰਣਾਮ,
ਸਤਿਗੁਰੂ ਜੀ ਦੇ ਕਮਲ ਸਰੀਖੇ ਚਰਨਾਂ ਤੇ ਪ੍ਰਣਾਮ ਕੀਤੀ ਹੈ ਜੀ।
ਬੈਠ ਗਏ ਦਰਸ਼ਨ ਅਬਿਰਹਾਮ,
ਸੁੰਦਰ ਦਰਸ਼ਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਿੰਨੇ ਪ੍ਰੇਮੀ ਬੈਠ ਗਏ ਹਨ।
ਹਾਥ ਜੋੜ ਕਰ ਅਰਜ ਗੁਜਾਰੀ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੂਹਰੇ ਇਹਨਾਂ ਨੇ ਹੱਥ ਜੋੜ ਕੇ ਏਦਾਂ ਬੇਨਤੀ ਕੀਤੀ ਹੈ।
ਜਨਮ ਮਰਨ ਤੇ ਲਿਹੋ ਉਭਾਰੀ,
ਆਖਿਆ ਹੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ, ਜਨਮ ਮਰਨ ਦਾ ਦੁੱਖ ਸਾਡਾ ਕੱਟ ਦਿਓ, ਕਿਰਪਾ ਕਰੋ, ਬਚਾ ਲਓ ਜੀ।
ਸਹਿਤ ਕੁਟੰਬ ਹੋਏ ਕਲਿਆਣੇ,
ਤੇ ਪਰਿਵਾਰ ਦੇ ਸਮੇਤ ਸਾਡੀ ਜਿਵੇਂ ਕਲਿਆਣ ਹੋ ਜਾਵੇ।
ਅਸ ਕੀਜੈ ਉਪਦੇਸ਼ ਮਹਾਨੇ,
ਐਸਾ ਮਹਾਨ ਉਪਦੇਸ਼ ਮਹਾਰਾਜ ਸਾਨੂੰ ਬਖਸ਼ੋ ਜਿਸ ਕਰਕੇ ਪਰਿਵਾਰ ਸਮੇਤ ਅਸੀਂ ਸੰਸਾਰ ਸਮੁੰਦਰ ਤੋਂ ਤਰ ਜਾਈਏ।
ਕਰਿਓ ਵਾਕ ਤਬ ਸ੍ਰੀ ਗੁਰਦੇਵ,
ਉਹਨਾਂ ਤਿੰਨਾਂ ਦੀ ਬੇਨਤੀ ਸੁਣ ਕੇ ਗੁਰਦੇਵ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖ ਤੋਂ ਏਦਾਂ ਬਚਨ ਕਰਨ ਲੱਗੇ ਹਨ।
ਕਰੋ ਆਪ ਗੁਰ ਸਿੱਖਣ ਸੇਵਾ,
ਆਖਿਆ ਭਾਈ ਗੁਰਮੁਖੋ ਜੇ ਪਰਿਵਾਰਾਂ ਸਮੇਤ ਤੁਸੀਂ ਸੁਖ ਚਾਹੁੰਦੇ, ਕਲਿਆਣ ਚਾਹੁੰਦੇ ਆ ਨਾ, ਤੇ ਫਿਰ ਗੁਰੂ ਕੇ ਸਿੱਖਾਂ ਦੀ ਸੇਵਾ ਕਰਿਆ ਕਰੋ।
ਬਨਿਤਾ ਸੁੱਤ ਤਨ ਜਾ ਸਿੱਖ ਰਵੋ,
ਆਪਣੀ ਘਰ ਵਾਲੀ ਨੂੰ, ਆਪਣੇ ਪੁੱਤਰ ਨੂੰ, ਆਪਣੀ ਪੁੱਤਰੀ ਨੂੰ ਇਹ ਸਿੱਖਿਆ ਦੇਣੀ ਹੈ।
ਕਹਿ ਤਿੰਨ ਤੇ ਸੇਵਾ ਕਰਵਾਵੋ,
ਆਪ ਸੇਵਾ ਕਰਨੀ ਹੈ ਗੁਰਸਿੱਖਾਂ ਦੀ, ਘਰ ਵਾਲੀ ਨੂੰ, ਪੁੱਤਰ ਨੂੰ, ਪੁੱਤਰੀ ਨੂੰ ਪ੍ਰੇਰ ਕੇ ਉਹਨਾਂ ਤੋਂ ਵੀ ਸੇਵਾ ਕਰਵਾਉਣੀ ਹੈ।
ਲਖੋ ਵਾਹਿਗੁਰੂ ਕੇ ਹਮਦਾਸ,
ਇਹ ਜਾਣਨਾ ਵੀ ਅਸੀਂ ਪਰਮੇਸ਼ਰ ਦੇ ਦਾਸ ਹਾਂ।
ਤਿਮ ਸੁਤ ਸੁਤਾ ਦਾਸ ਗੁਰਪਾਸ,
ਇਸੇ ਤਰ੍ਹਾਂ ਪੁੱਤਰ ਪੁੱਤਰੀ ਨੂੰ ਵੀ ਪਰਮਾਤਮਾ ਦੇ ਦਾਸ ਹੀ ਮੰਨਣਾ ਹੈ।
ਯਥਾ ਖਸਮ ਕੇਂਦਰ ਪਰ ਘੋੜਾ,
ਕਹਿੰਦੇ ਜਿਵੇਂ ਆਪਣੇ ਮਾਲਕ ਦੇ ਦਿੱਤੇ ਹੋਏ ਘੋੜੇ ਉੱਤੇ ਕੋਈ ਨੌਕਰ ਚੜ ਕੇ ਕਿਤੇ ਬਾਹਰ ਜਾਵੇ ਤੇ ਵਾਪਸ ਆਣ ਕੇ ਮਾਲਕ ਦੇ ਘਰੇ ਫਿਰ ਘੋੜਾ ਲਿਆ ਕੇ ਬੰਨ ਦੇਵੇ, ਉਹ
ਚਾਕਰ ਚੜ ਆਵਹਿ ਦੇ ਸ਼ੋਰ,
ਮਾਲਕ ਦੇ ਦਿੱਤੇ ਹੋਏ ਘੋੜੇ ਤੇ ਉਹਦਾ ਚਾਕਰ ਚੜ ਕੇ ਕਿਤੇ ਕੰਮ ਵਾਸਤੇ ਬਾਹਰ ਜਾਂਦਾ ਹੈ, ਕਾਰਜ ਮਾਲਕ ਦਾ ਦੱਸਿਆ ਹੋਇਆ ਕਰਕੇ ਤੇ ਫਿਰ ਵਾਪਸ ਆਣ ਕੇ ਜਿਵੇਂ ਘੋੜਾ ਉਹਦੀ ਹਵੇਲੀ ਚ ਬੰਨ ਦਿੰਦਾ ਹੈ।
ਸਾਬ ਸਭ ਚਿੰਤ ਖਸਮ ਕੋ ਹੋਏ,
ਕਹਿੰਦੇ ਫਿਰ ਉਸ ਘੋੜੇ ਦੀ ਸਾਰੀ ਚਿੰਤਾ ਮਾਲਕ ਨੂੰ ਹੁੰਦੀ ਹੈ। ਨੌਕਰ ਤਾਂ ਸਿਰਫ ਉਹਦਾ ਭੇਜਿਆ ਹੋਇਆ ਗਿਆ ਸੀ, ਸਵਾਰੀ ਕੀਤੀ ਸੀ, ਲਿਆ ਕੇ ਬੰਨ ਦਿੱਤਾ ਤੇ ਘੋੜੇ ਦੀ ਚਿੰਤਾ ਸਾਰੀ ਮਾਲਕ ਨੂੰ ਹੈ।
ਖਾਣ ਪਾਣ ਦੇ ਭੁੱਖ ਹੈ ਸੋਏ,
ਖਾਣ ਦਾ ਪੀਣ ਦਾ ਉਹਦੀ ਸੇਵਾ ਸੰਭਾਲ ਦਾ ਸਾਰਾ ਜਿੰਮਾ ਮਾਲਕ ਦਾ ਹੀ ਹੁੰਦਾ ਹੈ।
ਐਵੇਂ ਆਪਣੋ ਸਗਰੋ ਪਰਿਵਾਰ,
ਐਵੇਂ ਹੀ ਜਾਣੋ ਵੀ ਜਿਹੜਾ ਆਪਣਾ ਸਾਰਾ ਪਰਿਵਾਰ ਹੈ।
ਸੌਂਪ ਹੈ ਸਤਿਗੁਰ ਕੇ ਦਰਬਾਰ,
ਜਿਵੇਂ ਉਹਨੇ ਨੌਕਰ ਨੇ ਲਿਆ ਕੇ ਘੋੜਾ ਫਿਰ ਮਾਲਕ ਨੂੰ ਸੌਂਪ ਦਿੱਤਾ ਸੀ, ਕਹਿੰਦੇ ਜੇ ਗੁਰੂ ਦਾ ਦਿੱਤਾ ਹੋਇਆ ਪਰਿਵਾਰ ਸਮਝੇ ਵੀ ਇਹ ਪਰਮਾਤਮਾ ਦਾ ਦਿੱਤਾ, ਗੁਰੂ ਦਾ ਦਿੱਤਾ ਹੈ ਤੇ ਮੈਂ ਗੁਰੂ ਨੂੰ ਹੀ ਸੌਂਪਿਆ ਹੋਇਆ ਆਪਣਾ ਪਰਿਵਾਰ।
ਅਜਿਹੇ ਆਪਣ ਪਾਉ ਤੇ ਗੰਢਕਣੇ,
ਕਹਿੰਦੇ ਜਿਹੜੀ ਅਪਣਾਤਾ ਨਾ ਆਪਣੇ ਪਰਿਵਾਰ ਵਿੱਚ, ਇਹਨੂੰ ਛੱਡਿਆ ਹੋਵੇ ਪਰਮਾਤਮਾ ਦੇ ਦਾਸ ਪਰਿਵਾਰ ਨੂੰ ਤੇ ਆਪਣੇ ਆਪ ਨੂੰ ਮੰਨੇ ਤੇ ਸਮਝੇ ਵੀ ਇਹ ਗੁਰੂ ਦਾ ਦਿੱਤਾ ਪਰਿਵਾਰ ਹੈ ਜੋ ਮੇਰੇ ਕੋਲ ਹੈ।
ਜਾਨ ਕਰੀ ਮੇਲ ਗਨ ਮਨੋ,
ਹਾਂ ਪਰਿਵਾਰ ਨਾਲ ਜਿਹੜਾ ਸੰਯੋਗ ਬਣਿਆ ਉਹ ਇਹ ਸਮਝੇ ਵੀ ਜਿਵੇਂ ਬੇੜੀ ਦੇ ਪੂਰ ਦਾ ਮੇਲ ਹੁੰਦਾ ਹੈ, ਦਰਿਆ ਤੇ ਪੱਤਣ ਤੇ ਸਾਧ ਸੰਗਤ ਜੀ ਬਹੁਤ ਲੋਕ ਮਿਲਦੇ ਨੇ, ਬੇੜੀ ਤੇ ਚੜੇ ਤੇ ਥੋੜੀ ਦੇਰ ਲਈ ਸੰਗਤ ਹੋਈ, ਪਾਰ ਗਏ ਤੇ ਆਪੋ ਆਪਣੇ ਪਾਸੇ ਨੂੰ ਚਲੇ ਜਾਂਦੇ ਨੇ, ਸਮਝ ਲੈ ਪਰਿਵਾਰ ਦਾ ਸੁਮੇਲ ਬੇੜੀ ਦੇ ਉੱਤੇ ਚੜੇ ਲੋਕਾਂ ਦੇ ਪੂਰ ਦੀ ਤਰ੍ਹਾਂ ਹੈ।
ਤਬ ਸਤਿਗੁਰ ਕੋ ਪਰ ਹੈ ਲਾਜ,
ਜੇ ਇਵੇਂ ਮੰਨ ਕੇ ਚੱਲੇ ਨਾ ਪਰਿਵਾਰ ਦੇ ਵਿੱਚ ਤੇ ਫਿਰ ਸਾਰੇ ਪਰਿਵਾਰ ਦੀ ਲਾਜ ਸਤਿਗੁਰੂ ਜੀ ਆਪ ਰੱਖਦੇ ਹਨ।
ਕਰੇ ਨਿਬਾਹਨ ਸਕਲ ਸਮਾਜ,
ਫਿਰ ਸੱਚੇ ਪਾਤਸ਼ਾਹ ਜੀ ਆਪ ਹੀ ਨਿਰਵਾਹ ਕਰਦੇ ਨੇ ਪਰਿਵਾਰ ਸਮੇਤ ਉਸ ਗੁਰੂ ਕੇ ਸਿੱਖ ਦਾ, ਜਿਹੜਾ ਸਮਝੇ ਮਹਾਰਾਜ ਦਾ ਹੀ ਦਿੱਤਾ ਸਾਰਾ ਕੁਝ ਹੈ। ਸਿਰਫ ਸਮਝਣ ਦੀ ਗੱਲ ਹੈ ਸਾਧ ਸੰਗਤ ਜੀ, ਤੇ ਸਮਝਣਾ ਹੀ ਸਭ ਤੋਂ ਔਖਾ, ਇਸ ਗੱਲ ਨੂੰ ਮੰਨ ਲੈਣਾ ਅੰਦਰੋਂ ਵੀ ਜੋ ਕੁਝ ਹੈ ਮਹਾਰਾਜ ਜੀ ਦਾ ਦਿੱਤਾ। ਜ਼ਰੂਰ ਇਹ ਭਾਵਨਾ ਕਿਤੇ ਨਾ ਕਿਤੇ ਬੰਦੇ ਦੇ ਅੰਦਰ ਪ੍ਰਬਲ ਹੁੰਦੀ ਵੀ ਇਹ ਮੇਰਾ ਪਰਿਵਾਰ ਹੈ, ਮੇਰੇ ਧੀਆਂ ਪੁੱਤਰ ਨੇ, ਮੈਂ ਇਹਨਾਂ ਲਈ ਆਹ ਸਾਰਾ ਕੁਝ ਕੀਤਾ ਜਾਂ ਮੈਂ ਕਰਾਂਗਾ, ਸਿਰਫ ਇਹ ਭੁਲੇਖਾ ਹੀ ਹੈ। ਕਰਨਾ ਸਾਰਾ ਕੁਝ ਸਾਧ ਸੰਗਤ ਜੀ ਮਹਾਰਾਜ ਨੇ ਹੁੰਦਾ, ਸਿਰਫ ਗੁਰੂ ਕਰਨਾ ਆਪਣੀ ਡਿਊਟੀ ਜ਼ਰੂਰ ਪੂਰੀ ਕਰਨੀ ਹੈ। ਪਰਿਵਾਰ ਛੱਡ ਕੇ ਸੰਸਾਰ ਛੱਡ ਕੇ ਤਾਂ ਕਿਤੇ ਨਹੀਂ ਜਾਣਾ, ਗ੍ਰਿਸਤ ਦੇ ਵਿੱਚ ਹੀ ਸਾਧ ਸੰਗਤ ਜੀ ਰਹਿਣਾ, ਪਰ ਜਾਣਨਾ ਇਹ ਹੈ ਵੀ ਸਾਰਾ ਕੁਝ ਮਹਾਰਾਜ ਜੀ ਦਾ ਦਿੱਤਾ ਹੈ ਤੇ ਮੈਂ ਇਹ ਉਹਨਾਂ ਵੱਲੋਂ ਲਾਈ ਡਿਊਟੀ ਨਿਭਾਉਂਦਾ ਪਿਆ। ਇੱਕ ਇਹਦੇ ਤੇ ਪ੍ਰਮਾਣ ਹੈ, ਸਿਰਫ ਸਮਝਣ ਵਾਸਤੇ, ਸਮਾਂ ਪਾਸ ਕਰਨ ਲਈ ਨਹੀਂ। ਕਹਿੰਦੇ ਕੋਈ ਮਹਾਤਮਾ ਸੀ, ਉਹਨਾਂ ਇੱਕ ਵਾਰੀ ਆਪਣੇ ਚੇਲੇ ਨੂੰ ਇੱਕ ਰੁਪਈਆ ਦਿੱਤਾ, ਕਹਿਣ ਲੱਗੇ ਜਾ ਭਾਈ ਇਹ ਰੁਪਈਏ ਦੇ ਪੇੜੇ ਲੈ ਕੇ ਆ। ਉਹਨੇ ਪੇੜੇ ਖਰੀਦੇ, ਚਾਰ ਪੇੜੇ ਆਏ ਰੁਪਈਏ ਦੇ। ਜਦੋਂ ਪੇੜੇ ਲੈ ਕੇ ਤੁਰਿਆ, ਪੇੜਾ ਖਾਣ ਲਈ ਮਨ ਕੀਤਾ, ਇੱਕ ਪੇੜਾ ਖਾ ਲਿਆ, ਫਿਰ ਥੋੜ੍ਹਾ ਅੱਗੇ ਆਇਆ, ਦੂਸਰਾ ਵੀ ਖਾ ਲਿਆ, ਤੀਸਰਾ ਵੀ ਖਾ ਲਿਆ, ਅਤੇ ਲਿਆ ਕੇ ਮਹਾਤਮਾ ਦੇ ਅੱਗੇ ਇੱਕ ਪੇੜਾ ਰੱਖ ਦਿੱਤਾ। ਸਮਝਣ ਲਈ ਇਹ ਗੱਲ ਹੈ, ਜਦੋਂ ਇੱਕ ਪੇੜਾ ਰੱਖਿਆ ਤਾਂ ਉਹ ਹੈਰਾਨ ਹੋ ਕੇ ਕਹਿੰਦੇ ਭਾਈ ਗੁਰਮੁਖਾ, ਤੈਨੂੰ ਰੁਪਈਆ ਦਿੱਤਾ ਸੀ, ਇਹ ਰੁਪਈਏ ਦਾ ਇੱਕ ਹੀ ਪੇੜਾ ਆਇਆ? ਕਹਿੰਦਾ ਨਹੀਂ ਜੀ, ਆਏ ਤਾਂ ਚਾਰ ਸਨ। ਅਤੇ ਕਹਿੰਦੇ ਬਾਕੀ ਤਿੰਨ? ਕਹਿੰਦਾ ਜੀ ਬਾਕੀ ਤਿੰਨ ਮੈਂ ਖਾ ਲਏ ਨੇ। ਕਹਿੰਦੇ ਉਹ ਕਿਉਂ? ਕਹਿੰਦਾ ਜੀ ਦੇਖੋ, ਤੁਹਾਡੇ ਤੇ ਮੇਰੇ ਤੋਂ ਬਿਨਾਂ ਇੱਥੇ ਹੋਰ ਕੋਈ ਤੀਸਰਾ ਤਾਂ ਹੈ ਨਹੀਂ, ਚਾਰ ਪੇੜਿਆਂ 'ਚ ਦੋ ਤਾਂ ਉੱਦਾਂ ਹੀ ਮੈਨੂੰ ਆਉਣੇ ਸੀ ਨਾ, ਮੈਂ ਆਪਣੇ ਖਾ ਲਏ। ਅਤੇ ਕਹਿੰਦੇ ਤੀਸਰਾ? ਕਹਿੰਦੇ ਤੀਸਰਾ ਮੈਨੂੰ ਪਤਾ ਤੁਸੀਂ ਮਿੱਠਾ ਘੱਟ ਛੱਕਦੇ ਹਾਂ, ਅਤੇ ਉਹ ਵੀ ਤੁਸੀਂ ਮੈਨੂੰ ਹੀ ਦੇ ਦੇਣਾ ਸੀ, ਮੈਂ ਇਹ ਤੀਸਰਾ ਵੀ ਖਾ ਲਿਆ। ਹੈਰਾਨ ਹੋ ਕੇ ਕਹਿੰਦੇ ਵੀ ਤਿੰਨੇ ਕਿਵੇਂ ਖਾ ਲਏ ਤੂੰ? ਉਹਨੇ ਚੌਥਾ ਵੀ ਫੜ ਕੇ ਮੂੰਹ 'ਚ ਪਾ ਲਿਆ, ਕਹਿੰਦਾ ਜੀ ਐਂ ਚਾਰੇ ਖਾ ਲਏ। ਉਹ ਕਹਿੰਦੇ ਤੂੰ ਗਲਤੀ ਕੀਤੀ ਹੈ, ਗਲਤ ਕੀਤਾ, ਪਾਪ ਲੱਗੇਗਾ ਤੈਨੂੰ। ਕਹਿੰਦਾ ਜੀ ਤੁਸੀਂ ਦੱਸੋ, ਖਾਣਾ ਤਾਂ ਤੁਸੀਂ ਹਾਏ ਨਹੀਂ ਸੀ ਕੋਈ, ਫਿਰ ਕਿਵੇਂ ਪਾਪ ਹੈ? ਚਾਰਾਂ 'ਚ ਦੋ ਮੇਰੇ ਨਹੀਂ ਸੀ? ਕਹਿੰਦੇ ਤੇਰੇ ਹੀ ਸੀ। ਅਤੇ ਤੁਸੀਂ ਮਿੱਠਾ ਘੱਟ ਖਾਣੇ, ਤੀਸਰਾ ਨਹੀਂ ਸੀ ਮੈਨੂੰ ਦੇਣਾ? ਕਹਿੰਦੇ ਤੈਨੂੰ ਹੀ ਦੇਣਾ ਸੀ, ਤਾਂ ਮੈਨੂੰ ਪੱਕਾ ਪਤਾ। ਕਹਿੰਦੇ ਦੇ ਤੁਸਾਂ ਚੌਥਾ ਵੀ ਮੈਨੂੰ ਹੀ ਦੇਣਾ ਸੀ, ਤਾਂ ਫਿਰ ਪਾਪ ਕਿੱਥੋਂ ਆਇਆ? ਕਹਿੰਦੇ ਇਹ ਕੋਈ ਪਾਪ ਨਹੀਂ, ਖਾ ਤਾਂ ਚਾਰੇ ਤੂੰ ਹੀ ਜਾਣੇ ਸੀ, ਪਾਪ ਇਹ ਹੈ ਤੂੰ ਮਰਿਆਦਾ ਭੰਗ ਕੀਤੀ ਹੈ। ਮੈਂ ਰੁਪਈਆ ਦਿੱਤਾ ਸੀ, ਇੱਕ ਵਾਰੀ ਚਾਰੇ ਲਿਆ ਕੇ ਮੇਰੇ ਅੱਗੇ ਰੱਖਣੇ ਚਾਹੀਦੇ ਸੀ, ਮੇਰੇ ਤੋਂ ਲੈ ਕੇ ਫਿਰ ਚਾਰੇ ਖਾਣੋ ਤੇ ਕੋਈ ਪਾਪ ਨਹੀਂ ਸੀ, ਮਰਿਆਦਾ ਰਹਿ ਜਾਂਦੀ। ਰੁਪਈਆ ਮੇਰਾ ਸੀ ਤੇ ਪੇੜੇ ਵੀ ਸਮਝ ਦੋ ਵੀ ਤੁਹਾਡੇ ਨੇ, ਤੁਹਾਡੇ ਤੋਂ ਲੈ ਕੇ ਮੈਂ ਖਾਣਾ, ਫਿਰ ਕੋਈ ਪਾਪ ਨਹੀਂ। ਚਲਾਕੀ ਕੀਤੀ, ਭਾਵੇਂ ਖਾਣੇ ਹੈ ਤੇਰੇ ਹੀ ਸੀ, ਤੂੰ ਖਾ ਜਾਣੇ ਸੀ, ਪਰ ਮੈਨੂੰ ਪਾਸੇ ਕਰਕੇ ਆਪੇ ਹੀ ਇਹਨਾਂ ਦਾ ਮਾਲਕ ਬਣ ਗਿਆ, ਇਸ ਕਰਕੇ ਪਾਪ ਹੈ। है परमात्मा ने परिवार आपां नूं ही दिता, यह धियां पुत्र परिवार परमात्मा दे दिते, सानू दिते, साडा ही है, पर अपनाते दे विच साध संग जी छड्डणी। जे गुरु नूं पासे करके आखे परिवार मेरा पदार्थ मेरे, ते जरूर पाप लगेगा, सजा भी भोगनी पैंदी। पर जे आखे ना महाराज ने सारा कुछ दिता है, उन्हां दा दिता मैं वरत रहा, मेरी ड्यूटी लगी इन्हां दे पालन दी, इवें जिवें किसी माली की साध संग जी बाग की फुलवाड़ी सामभण की लगी होंगी है। ये तो फुल ने महाराज ने मैनू दिते, मेरी ड्यूटी है वह मैं करता पाया, है सारा कुछ परमात्मा का, फिर पाप कोई नहीं है अपना ही, पर अपनात छड़ के गुरु साहब जी का समझना। उन्होंने तिना सिखां नू महाराज कह रहे ने, जदों जिवें घोड़े की जिम्मेवारी मुड़ के मालक की हो जाती है, क्योंकि मालक नू दे दिता ना लिया के फिर चाकर ने, इस तरह जे परिवार समझे भी गुरु साहब जी का दिता है, ते फिर गुरु नू लाज रखनी पैंदी उन्हां सारिआं दी।
भोजन वस्त्र भले पहुंचावे,
कहिंदे फिर उन्हां दे भोजन दा उन्हां दे वस्त्रां दा सारा प्रबंध गुरु साहब जी आप ही करदे हन।
श्रेय करहे गन कष्ट मिटावे,
कहिंदे श्रेय हुंदा मुक्ति, सारे कष्ट दूर करके ते महाराज मुक्ति भी दे दिंदे हन।
बिशनदास माणक चंद पूर,
कहिंदे ओ भाई बिशनदास माणक चंद ते भाई पूरो,
सुन गुर को उपदेश नरूर,
महाराज सचे पातशाह जी दा इह पवित्र उपदेश सुन के जी
करियो कमावण नीको मान,
कहिंदे चंगी तरह फिर इस उपदेश नूं कमाउणा शुरू कर दिता उन्हां तिन्नां ने,
अंतकाल प्राप्त कल्याण,
ते अंत नूं फिर उह कल्याण नूं प्राप्त होए महाराज जी दा उपदेश मन के।
सिख पदार्थ तारू भारू,
हुण होर सिख महाराज दी हजूरी च आ गए ने, भाई पदार्थ, भाई तारू, भाई भारू,
तीनों चल आए गुरुद्वारू,
ये भी तिने महाराज गुरु रामदास सचे पातशाह जी दे दर ते आए हन चल के।
अगे लाग्यो बड़ दीवान,
अगे महाराज गुरु रामदास साहब जी दा दीवान लगा होया सी जदों इह पहुंचे हन उत्थे,
तां कीर्तन होत महान,
कीर्तन हो रहा सी, फिर महाराज जी ने कथा कीती, उपदेश बख्शिश कीता,
सुन गुर बचन पायो उर त्रास,
जदों महाराज जी दे बचन सुने, भई इह संसार समुंदर है, डूब देवेगा, इस मर्यादा विच रहना पवेगा, कहिंदे डर गए महाराज दे बचन सुन के,
हाथ जोड़ कीनी अरदास,
हाथ जोड़ के इन्हां तिन्हां ने महाराज जी दे अग्गे अरदास इदां कीती है,
कम कटांब अदक लपेटे,
आख्या महाराज जी असीं तां कटांब विच फसे परे लपेटे होए हां बुरी तरह नाल,
पढ़ना सुनना गुर शब्द न भेटे,
महाराज कदी गुरु की बाणी दा शब्द पढ़िया नहीं, कदे सुनिया नहीं है,
सतसंगत होए नह किस बार,
कदी सतसंगत नहीं कीती असीं महाराज जी,
गुर जी किम होए हम उधार,
सचे पातशाह अच्छा जी साडी कल्याण किवें हो सकदी, कदे कदे कीर्तन च हाजरी नहीं भरी, कदे कथा च हाजरी नहीं भरी, कदे सतसंगत नहीं कीती,
आए परे अब शरण तुम्हारी,
महाराज हुण असीं तुहाडी शरण विच आ के पए हां,
करो आप कल्याण हमारी,
सच्चे पातशाह तरस करो साडे ते, कृपा करो कल्याण करो साडी वी,
रामदास गुर गिरा बखानी,
उहनां दी बेनती सुन के सतगुरु गुरु रामदास महाराज सच्चे पातशाह जी ने पवित्र मुख तों इदां वचन कीता जी,
वाहिगुरु सिरजे जे प्राणी,
आख्या गुरमुखो ये जानना भई अकाल पुरख वाहिगुरु ने सिरजना की सारे प्राणियां दी,
पूर्व सब हित करियो आहार,
प्राणी दी सिरजना करन तो पहला ओदे खान दा ओदे आहार दा प्रबंध परमात्मा ने कीता होया है,
जा ते तुम बैठो गुरुद्वार,
इस करके तुसी साडे कोल बैठ जाओ, ते ए चिंता ना करियो भी परिवार की खावेगा, साडा बचन मान लो, सारिआं दे खाण दा सारिआं दे आहार दा प्रबंध परमेश्वर ने कीता होया है, महाराज जी दे बचन ने पहलों दे तां रिजक समाहा, पिछों दे तां जंत उपाहा, गुरबाणी दे बचन ने रिजक पहलां ते जीव बाद विच है जी,
सिमरो वाहेगुरु मन माही,
महाराज ने आख्या भाई वाहेगुरु वाहेगुरु अपने मन च चेते करो,
तुमरे संबंधी समुदाए,
तुहाडे जिन्ने संबंधी हन परिवार है जो,
सब को रिजक तहां पहुंचाए,
असीं सारिआं नूं रिजक उत्थे ही पहुंचावांगे जिथे जिथे ओह हैन,
तुमरो रिजक इहां गुर देहे,
तुहानूं रिजक इथे देवांगे, महाराज जी ने परचा पा दिता, कल्याण मंगी ना हजूर ने आख्या तुसी रहो इथे साडे कोल, तुहानू इथे प्रशादा देवांगे, ते परिवार की चिंता ना करो, परमात्मा ने सारिआं दा प्रशादा उहदा प्रबंध कीता हुंदा है, जिथे तुहाडा परिवार है परमात्मा उथे उहनां दा भी रिजक पहुंचावेगा,
जन्म सुधारो परखो इह,
ते हुण महाराज ने आख्या अपना जन्म सफला कर लो, ते परख भी लो, भई असीं बचन करदे पए परमात्मा देवेगा सारिआं नूं, ਪਰਖ ਕਰਕੇ ਵੇਖ ਲਓ ਭਲਾ ਪਰਮਾਤਮਾ ਦੇਵੇਗਾ ਕਿ ਨਹੀਂ।
ਸੁਣ ਤੀਨੋ ਨਿਜ ਪੁੱਤਰ ਬੁਲਾਏ,
ਕਹਿੰਦੇ ਉਹਨਾਂ ਤਿੰਨਾਂ ਨੇ ਸੁਣ ਕੇ ਮਹਾਰਾਜ ਜੀ ਦੇ ਵਚਨ ਨੂੰ ਮੰਨ ਲਿਆ, ਆਪਣੇ ਪੁੱਤਰਾਂ ਨੂੰ ਸੱਦਾ ਭੇਜਿਆ ਹੈ।
ਕਹੇ ਤਰਨਤਾ ਤੁਮ ਅਬ ਪਾਏ,
ਜਦੋਂ ਉਹਨਾਂ ਦੇ ਪੁੱਤਰ ਆਏ ਤੇ ਕਹਿਣ ਲੱਗੇ ਭਾਈ ਬੇਟਾ ਜੀ ਹੁਣ ਤੁਸੀਂ ਜਵਾਨ ਹੋ ਗਏ ਹੋ,
ਭਏ ਕਿਰਤ ਲਾਇਕ ਨਿਰਧਾਰ,
ਹੁਣ ਤੁਸੀਂ ਕਿਰਤ ਕਰਨ ਦੇ ਯੋਗ ਹੋ ਗਏ ਹੋ,
ਆਪ ਘਰ ਕੋ ਸਭ ਕਾਰ ਸੰਭਾਲੋ,
ਤੇ ਹੁਣ ਘਰ ਦਾ ਕੰਮ ਤੁਸਾਂ ਸਾਰਾ ਸਾਂਭਣਾ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਇੱਥੇ ਸੰਗਤ ਵਿੱਚ ਰਹਿਣ ਦਾ ਹੁਕਮ ਕਰ ਦਿੱਤਾ ਹੈ।
ਉਦਮ ਕਰੋ ਲਾਭ ਹੋਏ ਜੇਤਾ,
ਉਦਮ ਕਰੋ ਆਪਣੀ ਕਿਰਤ ਕਰੋ ਤੇ ਉਸ ਕਿਰਤ ਵਿੱਚੋਂ ਜਿੰਨਾ ਕੁ ਲਾਭ ਪ੍ਰਾਪਤ ਹੋਵੇਗਾ।
ਕੋ ਦਸਵੰਧ ਕੱਢ ਚੇਤਾ,
ਉਸ ਕਿਰਤ ਵਿੱਚੋਂ ਪ੍ਰਾਪਤ ਹੋਏ ਲਾਭ ਵਿੱਚੋਂ ਦਸਵੰਧ ਗੁਰੂ ਘਰ ਨੂੰ ਲਿਆ ਕੇ ਦੇਣਾ ਹੈ।
ਆਵਹਿ ਸਿੱਖ ਕਰੋ ਤੇ ਸੇਵਾ,
ਤੇ ਜੇ ਕੋਈ ਸਿੱਖ ਆ ਜਾਵੇ ਘਰੇ ਉਸ ਦੀ ਸੇਵਾ ਕਰੋ।
ਹਮ ਅਬਰਹੇ ਦੁਆਰ ਗੁਰਦੇਵਾ,
ਕਿਉਂਕਿ ਅਸੀਂ ਹੁਣ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਰਹਿਣਾ ਸਾਨੂੰ ਹੁਕਮ ਹੋ ਗਿਆ ਹੈ।
ਪਾਣੀ ਪੱਖਾ ਸੇਵਕ ਮਾਵਾ ਹੈ,
ਸੋ ਇੱਥੇ ਸਿੱਖਾਂ ਦੀ ਪਾਣੀ ਦੀ ਪੱਖੇ ਦੀ ਲੰਗਰ ਦੀ ਸੇਵਾ ਕਰਾਂਗੇ।
ਸਤ ਸੰਗਤ ਕਰ ਸੇਵਰ ਜਾਵਹਿ,
ਸਤ ਸੰਗਤ ਕਰਾਂਗੇ ਨਾਲ ਨਾਲ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਪ੍ਰਸੰਨ ਕਰਾਂਗੇ।
ਕਥਾ ਕੀਰਤਨ ਸੁਣੇ ਆਨੰਦੇ,
ਸੋ ਕਥਾ ਕੀਰਤਨ ਸੁਣਿਆ ਕਰਾਂਗੇ, ਦੋਵੇਂ ਸਮੇਂ ਆਨੰਦ ਪ੍ਰਾਪਤ ਕਰਾਂਗੇ।
ਹੋਏ ਪ੍ਰਾਪਤ ਕਲਿਆਣ ਬਿਲੰਦੇ,
ਤੇ ਫਿਰ ਕਲਿਆਣ ਨੂੰ ਪ੍ਰਾਪਤ ਕਰਾਂਗੇ ਜ਼ਰੂਰ ਮਹਾਰਾਜ ਜੀ ਦੇ ਬਚਨਾਂ ਦੀ ਕਮਾਈ ਕਰਕੇ।
ਤੁਮਰੀ ਪੀ ਹੋਏ ਕਲਿਆਣ,
ਇਸੇ ਤਰ੍ਹਾਂ ਤੁਹਾਡੀ ਵੀ ਕਲਿਆਣ ਹੋਏ, ਅਸੀਂ ਇੱਥੇ ਸੇਵਾ ਕਰਾਂਗੇ, ਸਤ ਸੰਗਤ ਕਰਾਂਗੇ, ਤੁਸੀਂ ਧਰਮ ਦੀ ਕਿਰਤ ਕਰਨੀ, ਸਿੱਖਾਂ ਦੀ ਸੇਵਾ ਕਰਨੀ, ਦਸਵੰਧ ਇੱਥੇ ਲੈ ਕੇ ਆਉਣਾ, ਤੇ ਇਕੱਲੀ ਸਾਡੀ ਕਲਿਆਣ ਨਹੀਂ ਹੋਵੇਗੀ, ਤੁਹਾਡੀ ਵੀ ਕਲਿਆਣ ਮਹਾਰਾਜ ਜੀ ਕਰਨਗੇ।
ਸਿੱਖਿਆ ਦੇ ਕੁਟੰਬ ਮਹਾਨ,
ਉਹਨਾਂ ਤਿੰਨਾਂ ਗੁਰਮੁਖਾਂ ਨੇ ਆਪਣੇ ਕੁਟੰਬ ਨੂੰ ਸਿੱਖਿਆ ਦਿੱਤੀ ਹੈ ਜੀ।
ਕਰਨ ਲੱਗੇ ਗੁਰ ਸੇਵਕ ਨੇਰੀ,
ਆਪ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਚ ਰਹਿ ਕੇ ਸੇਵਾ ਕਰਨ ਲੱਗ ਪਏ ਹਨ।
ਪ੍ਰਾਪਤ ਮੁਕਤ ਅੰਤ ਕੀ ਬੇਰੀ,
ਅੰਤਲੇ ਸਮੇਂ ਨੂੰ ਫਿਰ ਸਤਸੰਗ ਜੀ ਮੁਕਤੀ ਨੂੰ ਪ੍ਰਾਪਤ ਕੀਤਾ ਉਹਨਾਂ ਨੇ।
ਸਤਿਗੁਰ ਕੇ ਤਨ ਵਿਖੇ ਸਮਾਏ,
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਰੀਰ ਵਿੱਚ ਹੀ ਸਮਾ ਗਏ, ਸਮਝ ਲਓ ਭੇਦ ਹੋ ਗਏ ਸਤਿਗੁਰੂ ਜੀ ਦੇ ਨਾਲ।
ਜਨਮ ਮਰਨ ਕੇ ਬੰਧ ਮਿਟਾ,
ਜਨਮ ਮਰਨ ਦੇ ਜਿੰਨੇ ਬੰਧਨ ਸਨ ਉਹ ਸਾਰੇ ਸਤਸੰਗ ਜੀ ਉਹਨਾਂ ਦੇ ਕੱਟੇ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਕਮਾ ਕੇ। ਆਪਾਂ ਕੱਲ ਵਿਚਾਰਦੇ ਪਏ ਸਾਂ ਸਮਾਗਮਾਂ ਵਿੱਚ ਹਾਜ਼ਰੀ ਸਤਸੰਗ ਜੀ ਸੰਗਤਾਂ ਵੱਡੀ ਗਿਣਤੀ 'ਚ ਭਰਦੀਆਂ ਨੇ, ਵਾਹਿਗੁਰੂ ਮੰਤਰ ਦੇ ਜਾਪ ਕੀਤੇ ਜਾਂਦੇ ਆ। ਅੱਜ ਆਪਾਂ ਨੂੰ ਹੋ ਸਕਦਾ ਪਤਾ ਨਾ ਲੱਗੇ ਵੀ ਇਹ ਵਾਹਿਗੁਰੂ ਮੰਤਰ ਦਾ ਜਾਪ ਆਪਣਾ ਮਿਲਾਪ ਕਦੋਂ ਕਰਵਾਵੇਗਾ ਜਾਂ ਨਹੀਂ, ਪਰ ਗੁਰੂ ਸਾਹਿਬ ਜੀ ਦੇ ਬਚਨਾਂ ਤੇ ਭਰੋਸਾ ਕਰਨਾ ਚਾਹੀਦਾ। ਬਹੁਤ ਸਾਰੇ ਬਚਨ ਆਪਾਂ ਸਿੱਧ ਨਹੀਂ ਸਤਸੰਗ ਜੀ ਕਰ ਸਕਦੇ, ਆਪਾਂ ਤੇ ਇਹ ਨਹੀਂ ਸਿੱਧ ਕਰ ਸਕਦੇ। ਮਹਾਰਾਜ ਜੀ ਨੇ ਆਖਿਆ 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਅਗਰ 84 ਲੱਖ ਆਪਾਂ ਆਪਣੀ ਅੱਖਾਂ ਨਾਲ ਦੇਖਣੀ ਹੋਵੇ ਜਾਂ ਗਿਣਤੀ ਕਰਨੀ, ਆਪਾਂ ਨਹੀਂ ਸਿੱਧ ਕਰ ਸਕਾਂਗੇ, ਪਰ ਮਹਾਰਾਜ ਜੀ ਦੇ ਕਹੇ ਤੇ ਯਕੀਨ ਕਰਨਾ ਪਵੇਗਾ। ਗੁਰੂ ਸਾਹਿਬ ਜੀ ਕਹਿ ਰਹੇ ਤੇ 84 ਲੱਖ ਹੈ ਇਹ ਮਹਾਰਾਜ ਨੇ ਪੈਦਾ ਕੀਤੀ, ਗੁਰੂ ਸਾਹਿਬ ਜੀ ਦੇ ਕਹੇ ਤੇ ਯਕੀਨ ਕਰਨਾ ਪਵੇਗਾ। ਹਜ਼ੂਰ ਨੇ ਆਖਿਆ ਸਾਲਾ ਇਹ ਏਤੀ ਸੁਰਤ ਨਾ ਪਾਈ, ਆਪਾਂ ਕੱਲ ਸਮੇਂ ਦੀ ਮਜਬੂਰੀ ਕਰਕੇ ਬਚਨ ਪੂਰਾ ਨਹੀਂ ਸੀ ਕੀਤਾ। ਕਿੰਨਾ ਕੁ ਮਹਾਰਾਜ ਜੀ ਨੂੰ ਸਲਾਉਣਾ, ਕਿੰਨਾ ਕੁ ਰਸਨਾ ਨਾਲ ਉਸ ਪਰਮਾਤਮਾ ਦੀ ਸਤਸੰਗ ਜੀ ਵਡਿਆਈ ਕਰਨੀ ਹੈ। ਕਹਿੰਦੇ ਤੂੰ ਕਰੀ ਚੱਲ ਸਾਲਾ ਹੀ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵ ਹੈ ਸਮੁੰਦ ਨਾ ਜਾਣੀਆ। ਕਹਿੰਦੇ ਜਦੋਂ ਨਦੀਆਂ ਤੇ ਨਾਲੇ ਚੱਲੇ ਸਨ ਉਹ ਨਹੀਂ ਸਨ ਜਾਣਦੇ ਸਮੁੰਦਰ ਵਿੱਚ ਮਿਲਾਪ ਹੋਵੇਗਾ ਜਾਂ ਨਹੀਂ ਹੋਵੇਗਾ, ਕਿੰਨੀ ਦੂਰੀ ਚੱਲ ਕੇ ਫੇਰ ਹੋਵੇਗਾ, ਪਰ ਜੇ ਚੱਲ ਪਏ ਤੇ ਕਹਿੰਦੇ ਅਟਲ ਸੱਚਾਈ ਜੇ ਸਮੁੰਦਰ ਵਿੱਚ ਮਿਲਾਪ ਉਹਨਾਂ ਦਾ ਜ਼ਰੂਰ ਹੁੰਦਾ, ਉਹ ਜਾ ਕੇ ਸਮੁੰਦਰ ਦਾ ਰੂਪ ਹੋ ਜਾਂਦੇ ਆ ਜਿਉਂ। ਸੋ ਕਹਿੰਦੇ ਨੇ ਹੁਣ ਆਪਾਂ ਸਫ਼ਰ ਸ਼ੁਰੂ ਕਰ ਦਿੱਤਾ, ਮਹਾਰਾਜ ਜੀ ਦੀ ਕਿਰਪਾ ਨਾਲ ਗੁਰਮੰਤਰ ਦਾ ਸਤਸੰਗ ਜੀ ਸਿਮਰਨ ਕਰਾਂਗੇ। ਹੋ ਸਕਦਾ ਅੱਜ ਆਪਣਾ ਅੰਦਰ ਇਹ ਆਖੇ ਵੀ ਪਤਾ ਨਹੀਂ ਕਿੱਥੇ ਜਾ ਕੇ ਮਿਲਾਪ ਹੋਵੇਗਾ, ਪਰ ਜੇ ਚੱਲ ਪਏ ਹਾਂ ਤੇ ਪ੍ਰਮਾਣ ਮਹਾਰਾਜ ਜੀ ਦੀ ਬਾਣੀ ਦਾ ਮਿਲਾਪ ਜ਼ਰੂਰ ਹੋਵੇਗਾ, ਕਿਉਂਕਿ ਗੁਰੂ ਸਾਹਿਬ ਜੀ ਦਾ ਇੱਕ ਅਟਲ ਸਿਧਾਂਤ ਕੰਮ ਕਰਦਾ ਸਿਮਰਨ ਦੇ ਪਿੱਛੇ, ਬਾਣੀ ਪੜ੍ਹਨ ਦੇ ਪਿੱਛੇ, ਨਿਤਨੇਮ ਦੇ ਪਿੱਛੇ, ਸੰਗਤ ਦੀ ਪ੍ਰਪਾਟੀ ਚਲਾਉਣ ਦੇ ਪਿੱਛੇ, ਪਰਉਪਕਾਰ ਦੇ ਪਿੱਛੇ, ਸੇਵਾ ਦੇ ਸਿਮਰਨ ਦੇ ਖੰਭ ਸਿੱਖ ਨੂੰ ਲਾਉਣ ਦੇ ਪਿੱਛੇ ਮਹਾਰਾਜ ਜੀ ਦਾ ਕੋਈ ਸਤਸੰਗ ਜੀ ਸਿਧਾਂਤ ਹੈ। ਉਹ ਸਿਧਾਂਤ ਇਹ ਹੈ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋਵੇ, ਤੇ ਮਿਲਾਪ ਵਾਸਤੇ ਸਤਸੰਗ ਜੀ ਸੱਚੇ ਪਾਤਸ਼ਾਹ ਜੀ ਨੇ ਉਤਾਰ ਲਿਆ। ਦੇਖ ਲੈਣਾ ਵਿਚਾਰ ਕਰਕੇ ਦਸਾਂ ਪਾਤਸ਼ਾਹੀਆਂ ਦੇ ਜੀਵਨ ਦਾ ਮਨੋਰਥ ਅਗਰ ਆਪਾਂ ਲੱਭੀਏ ਨਾ, ਤੇ ਸਾਡੇ ਭਲੇ ਤੋਂ ਬਿਨਾਂ ਕੋਈ ਨਹੀਂ ਜੇ ਲੱਭੇਗਾ, ਕੋਈ ਮਹਾਰਾਜ ਜੀ ਦਾ ਆਪਣਾ ਸਵਾਰਥ ਆਪਾਂ ਨੂੰ ਨਹੀਂ ਲੱਭ ਸਕਦਾ 243 ਸਾਲ ਦੇ ਸਮੇਂ 'ਚ। ਸਿਰਫ ਤੇ ਸਿਰਫ ਜੀਵਾਂ ਦੀ ਕਲਿਆਣ ਹੀ ਕੀਤੀ ਸਤਿਗੁਰੂ ਜੀ ਨੇ, ਕਲਿਆਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾ ਸਿਮਰਨ ਦੀ ਬਖਸ਼ਿਸ਼ ਕੀਤੀ ਹੈ, ਤੇ ਉਹ ਬਖਸ਼ਿਸ਼ ਮਹਾਰਾਜ ਜੀ ਦੀ ਇਹ ਤੁਸੀਂ ਸਫ਼ਰ ਸ਼ੁਰੂ ਕੀਤਾ ਹੈ, ਕਿਰਪਾ ਗੁਰੂ ਸਾਹਿਬ ਜੀ ਦੀ ਸਤਸੰਗ ਜੀ ਜ਼ਰੂਰ ਆਪਣੇ ਆਪ ਹੋਵੇਗੀ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ 'ਤੇ ਯਕੀਨ ਰੱਖਣਾ, ਭਰੋਸਾ ਰੱਖਣਾ। ਆਪਾਂ ਸਾਰਿਆਂ ਨੇ ਚੱਲੀ ਜਾਣਾ, ਰਸਨਾ ਨਾਲ ਜਪਣਾ ਤੇ ਕੰਨਾਂ ਨਾਲ ਸਤਸੰਗ ਜੀ ਸਰਵਣ ਕਰਨਾ, ਇਹ ਮਾਰਗ ਦੱਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਦੀ ਪ੍ਰਾਪਤੀ ਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ 'ਤੇ ਸਤਸੰਗ ਜੀ ਕਿਰਪਾ ਕਰਨ ਵਾਲੇ ਹਨ। ਹਜ਼ੂਰ ਤੁਹਾਡੀ ਮੇਰੀ ਸਾਰਿਆਂ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, इस अरदास बेनती नाल समाप्ति। बहुत सारिया भुलां हुंदियां ने, होईयां भुलां चुकां दी खिमा बख्श देनी। बुलाओ प्रेम विच आण के, वाहिगुरु जी का खालसा, वाहिगुरु जी की फतेह।